ਸੂਹੀ ਮਹੱਲਾ ਪਹਿਲਾ ਕਾਫੀ ਘਰ ਦਸਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਮਾਨਸ ਜਨਮ ਦੁਲਮ ਗੁਰਮੁਖ ਪਾਇਆ ਮਨ ਤਨ ਹੋਏ ਚੁਲਮ ਜੇ ਸਤਿਗੁਰ ਪਾਇਆ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਫਿਰ ਸੂਹੀ ਰਾਗ ਦੇ ਵਿੱਚ ਕਾਫੀ ਰਾਗਣੀ ਦਾ ਵੀ ਨਾਮ ਹੈ ਤੇ ਕਾਫੀ ਸ਼ੰਤ ਦਾ ਵੀ ਨਾਮ ਹੈ। ਸੰਗੀਤ ਦੇ ਅਨੁਸਾਰ ਕਾਫੀ ਰਾਗਣੀ ਵੀ ਹੈ, ਪਰ ਗੁਰੂ ਮਹਾਰਾਜ ਨੇ ਕਾਫੀ ਨੂੰ ਵੱਖਰਾ ਨਹੀਂ ਲਿਖਿਆ, ਬਲਕਿ ਜਿਵੇਂ ਹੁਣ ਇੱਥੇ ਸੂਹੀ ਰਾਗ ਦੇ ਵਿੱਚ ਕਾਫੀ ਲਿਖੀ ਹੈ, ਮਾਰੂ ਰਾਗ ਦੇ ਵਿੱਚ ਵੀ ਕਾਫੀ ਸ਼ੰਤ ਗੁਰੂ ਮਹਾਰਾਜ ਨੇ ਲਿਖਿਆ ਹੈ। ਦੂਸਰੇ ਰਾਗਾਂ ਦੇ ਨਾਲ ਮਿਕਸ ਕਰਕੇ ਕਾਫੀ ਇਹ ਰਾਗਣੀ ਦਾ ਸਤਿਗੁਰੂ ਮਹਾਰਾਜ ਨੇ ਪ੍ਰਯੋਗ ਕੀਤਾ ਹੈ। ਕਾਫੀ ਸ਼ੰਤ ਦਾ ਵੀ ਨਾਮ ਹੈ। ਕਰ ਦਸਵਾਂ ਦਸਵੇਂ ਕਰ ਸੁਰ ਤਾਲ ਦੇ ਵਿੱਚ ਸਤਿਗੁਰੂ ਅੱਗੇ ਪਵਿੱਤਰ ਬਾਣੀ ਉਚਾਰਨ ਕਰ ਰਹੇ ਹਨ। ਆਰੰਭ ਦੇ ਵਿੱਚ ਮੰਗਲਾ ਚਰਨ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ ਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਗਲੇ ਪਵਿੱਤਰ ਸ਼ਬਦ ਦੇ ਵਿੱਚ ਗੁਰਮੁਖਾਂ ਦੀ ਅਵਸਥਾ ਦਾ ਜ਼ਿਕਰ ਕੀਤਾ ਹੈ। ਚੱਲੈ ਜਨਮ ਸਵਾਰ ਵੱਖਰ ਸੱਚ ਲੈ, ਪਤ ਪਾਏ ਦਰਬਾਰ ਸਤਿਗੁਰ ਸ਼ਬਦ ਪੈ ਰਹਾਓ। ਇਹ ਹਨ ਸਿਧਾਂਤ ਰੂਪ ਪੰਕਤੀਆਂ। ਚੱਲੈ ਜਨਮ ਸਵਾਰ ਵੱਖਰ ਸੱਚ ਲੈ, ਜਿਹੜਾ ਗੁਰਮੁਖ ਵਿਅਕਤੀ ਹੈ ਉਹ ਆਪਣੇ ਜਨਮ ਨੂੰ ਸਵਾਰ ਕੇ ਜਾਂਦਾ ਹੈ। ਕਿਵੇਂ ਵੱਖਰ ਸੱਚ ਲੈ, ਉਹ ਸੱਚੇ ਨਾਮ ਦੀ ਵੱਖਰ ਲੈ ਕੇ ਜਾਂਦਾ ਹੈ। ਇਸੇ ਕਾਰਨ ਪਤ ਪਾਏ ਦਰਬਾਰ ਸਤਿਗੁਰ ਸ਼ਬਦ ਪੈ, ਸਤਿਗੁਰੂ ਦੇ ਸ਼ਬਦ ਦੁਆਰਾ ਉਹਦੇ ਮਨ ਦੇ ਵਿੱਚ ਉਸ ਵਾਹਿਗੁਰੂ ਦਾ ਨਿਰਮਲ ਭੈ ਵੱਸਦਾ ਹੈ। ਉਹ ਵਾਹਿਗੁਰੂ ਦੇ ਨਿਰਮਲ ਭੈ ਦੇ ਵਿੱਚ ਹਮੇਸ਼ਾ ਲਈ ਵਿਚਰਦਾ ਹੈ। ਪਤ ਪਾਏ ਦਰਬਾਰ, ਇਸੇ ਲਈ ਉਸ ਵਾਹਿਗੁਰੂ ਦੇ ਸੱਚਖੰਡ ਦਰਬਾਰ ਦੇ ਵਿੱਚ ਜਾ ਕੇ ਵੀ ਉਹ ਇੱਜ਼ਤ ਪ੍ਰਾਪਤ ਕਰਦਾ ਹੈ। ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਭਾਈ ਗੁਰਦਾਸ ਜੀ ਨੇ ਵੀ ਗੁਰਮੁਖਾਂ ਦੇ ਵਾਸਤੇ ਇਹ ਪਵਿੱਤਰ ਬਚਨ ਲਿਖੇ ਹਨ। ਲਓ ਹੁਣ ਆਰੰਭ ਤੋਂ ਸਤਿਗੁਰੂ ਮਹਾਰਾਜ ਫਰਮਾਉਂਦੇ ਹਨ।
ਮਾਨਸ ਜਨਮ ਦੁਲੰਬ ਗੁਰਮੁਖ ਪਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮਨੁੱਖਾ ਜਨਮ ਬਹੁਤ ਦੁਰਲੱਭ ਹੈ, ਕਿਉਂਕਿ ਸਤਿਗੁਰੂ ਦੇ ਬਚਨ ਨੇ ਅਵਰ ਜੋਨ ਤੇਰੀ ਪਨਿਹਾਰੀ ਇਸ ਧਰਤੀ ਮੈਂ ਤੇਰੀ ਸਿੱਖਦਾਰੀ, 84 ਲੱਖ ਜੋਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ। ਮਨੁੱਖਾ ਜਨਮ ਸਭ ਤੋਂ ਕੀਮਤੀ ਹੈ। ਭਗਤ ਕਬੀਰ ਜੀ ਨੇ ਵੀ ਲਿਖਿਆ ਹੈ, ਕਬੀਰ ਮਾਨਸ ਜਨਮ ਦੁਲੰਬ ਹੈ, ਹੋਤ ਨਾ ਬਾਰੈ ਬਾਰ, ਜਿਉ ਬਨ ਫਲ ਪਾ ਕੇ ਭੂਈ ਗਿਰੈ ਬਹੁਰ ਨਾ ਲਾਗੈ ਡਰ। 84 ਲੱਖ ਜੂਨਾ ਭੋਗਣ ਤੋਂ ਬਾਅਦ ਫਿਰੇ ਮਨੁੱਖਾ ਜਨਮ ਮਿਲਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਮਾਨਸ ਜਨਮ ਦੁਲੰਬ, ਇਹ ਮਨੁੱਖਾ ਜਨਮ ਬਹੁਤ ਦੁਰਲੱਭ ਹੈ। ਗੁਰਮੁਖ ਪਾਇਆ, ਪਰ ਇਹ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ। ਅਖਰੀ ਅਰਥ ਤਾਂ ਇਹੀ ਬਣਦਾ ਹੈ, ਪਰ ਜਦੋਂ ਆਪਾਂ ਗੁਰਮਤ ਦੇ ਸਿਧਾਂਤ ਵੱਲ ਨਜ਼ਰ ਮਾਰਦੇ ਹਾਂ, ਮਨੁੱਖਾ ਜਨਮ ਕੇਵਲ ਗੁਰਮੁਖਾਂ ਨੂੰ ਹੀ ਨਹੀਂ ਮਿਲਦਾ, ਮਨਮੁਖਾਂ ਨੂੰ ਵੀ ਤੇ ਮਿਲਦਾ ਹੀ ਹੈ। ਜਿਹੜੇ ਸਾਕਤ ਨੇ, ਮਨਮੁਖ ਨੇ, ਪਾਮਰ ਨੇ, ਵਿਸ਼ਈ ਲੋਕ ਨੇ ਮਨੁੱਖਾ ਜਨਮ ਤੇ, ਉਹਨਾਂ ਨੂੰ ਵੀ ਮਿਲਿਆ ਹੈ। ਇਸ ਲਈ ਮਹਾਂਪੁਰਖ ਇਸ ਪੰਕਤੀ ਦਾ ਅਰਥ ਇਉਂ ਕਰਦੇ ਸਨ, ਮਾਨਸ ਜਨਮ ਦੁਲੰਭ ਗੁਰਮੁਖ ਪਾਇਆ, ਭਈ ਮਨੁੱਖਾ ਜਨਮ ਹੈ ਤੇ ਦੁਰਲੱਭ, ਇਸ ਨੂੰ ਪ੍ਰਾਪਤ ਬਹੁਤ ਦੇਰ ਬਾਅਦ ਹੀ ਕੀਤਾ ਜਾਂਦਾ ਹੈ। ਗੁਰਮੁਖ ਪਾਇਆ, ਪਰ ਗੁਰਮੁਖਾਂ ਨੇ ਇਸ ਮਨੁੱਖਾ ਜਨਮ ਨੂੰ ਪ੍ਰਾਪਤ ਕਰਕੇ ਸਫਲ ਕੀਤਾ। ਗੁਰਮੁਖ ਪਾਇਆ ਬਈ ਗੁਰੂ ਦੁਆਰਾ ਉਹਨਾਂ ਨੇ ਜੀਵਨ ਦਾ ਲਾਹਾ ਖਟਿਆ। ਇਹਦੇ ਵਿੱਚ ਅੰਤਰੀ ਭਾਵ ਇਹ ਹੈ, ਠੀਕ ਹੈ ਮਨੁੱਖਾ ਜਨਮ ਦੁਰਲੱਭ ਜ਼ਰੂਰ ਹੈ, ਗੁਰਮੁਖ ਪਾਇਆ, ਪਰ ਗੁਰਮੁਖਾਂ ਨੇ ਇਹਦੇ ਵਿੱਚ ਲਾਹਾ ਖਟਿਆ, ਗੁਰਮੁਖਾਂ ਨੇ ਇਸ ਨੂੰ ਸਫਲ ਕੀਤਾ ਹੈ।
ਮਨ ਤਨ ਹੋਏ ਚੁਲੰਬ ਜੇ ਸਤਿਗੁਰ ਪਾਇਆ।
ਲਓ ਹੁਣ ਅੱਗੇ ਸਪਸ਼ਟ ਕਰਦੇ ਨੇ ਵੀ ਜੇ ਸਤਿਗੁਰੂ ਦੇ ਮਨ ਨੂੰ ਪਾ ਜਾਵੇ, ਫੇਰ ਇਸ ਮਨੁੱਖਾ ਜਨਮ ਦੇ ਅੰਦਰ ਮਨ ਤਨ ਹੋਏ ਚੁਲੰਬ, ਸਾਡੇ ਮਨ ਤੇ ਤਨ ਨੂੰ ਵਾਹਿਗੁਰੂ ਦੇ ਨਾਮ ਦਾ, ਭਗਤੀ ਦਾ, ਪ੍ਰੇਮ ਦਾ, ਚੁਲੰਬ ਦਾ ਅਰਥ ਹੈ ਵੀ ਬਹੁਤ ਗੂੜਾ ਰੰਗ ਚੜ ਸਕਦਾ ਹੈ। ਪਰ ਤਾਂ ਜੇ ਸਤਿਗੁਰੂ ਨੂੰ ਪਾ ਜਾਵੇ, ਕਿਉਂਕਿ ਸਤਿਗੁਰੂ ਰੰਗਰੇਜ਼ ਨੇ, ਸਤਿਗੁਰੂ ਲਲਾਰੀ ਨੇ। ਜੇ ਸਤਿਗੁਰੂ ਦੇ ਮਨ ਨੂੰ ਗੁਰਸਿੱਖ ਦਾ ਕੋਈ ਵੀ ਕੀਤਾ ਹੋਇਆ ਕਰਮ ਪਾ ਜਾਵੇ, ਤੇ ਫਿਰ ਇਹਦੇ ਮਨ ਤੇ ਤਨ ਨੂੰ ਵਾਹਿਗੁਰੂ ਦੇ ਨਾਮ ਦਾ ਤੇ ਭਗਤੀ ਦਾ ਤੇ ਬਾਣੀ ਦਾ ਬਹੁਤ ਗੂੜਾ ਰੰਗ, ਮਜੀਠੀ ਰੰਗ ਚੜ ਸਕਦਾ ਹੈ।
ਚੱਲੈ ਜਨਮ ਸਵਾਰ ਵੱਖਰ ਸੱਚ ਲੈ, ਪਤ ਪਾਏ ਦਰਬਾਰ ਸਤਿਗੁਰ ਸ਼ਬਦ ਭੈ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜਾ ਗੁਰਮੁਖ ਹੈ ਉਹ ਆਪਣੇ ਜਨਮ ਨੂੰ ਸਵਾਰ ਕੇ ਜਾਂਦਾ। ਕਿਉਂ ਵੱਖਰ ਸੱਚ ਲੈ? ਉਹ ਸੰਸਾਰ ਦੇ ਵਿੱਚ ਆ ਕੇ ਜਿਹੜੀ ਸੱਚੀ ਵੱਖਰ ਹੈ ਨਾਮ ਦੀ, ਇਹ ਨਾਮ ਦਾ ਸੌਦਾ ਖਰੀਦ ਕੇ ਲੈ ਜਾਂਦਾ। ਪਤ ਪਾਏ ਦਰਬਾਰ ਸਤਿਗੁਰ ਸ਼ਬਦ ਪੈ, ਸਤਿਗੁਰੂ ਦੇ ਸ਼ਬਦ ਦੁਆਰਾ ਵਾਹਿਗੁਰੂ ਦਾ ਨਿਰਮਲ ਪੈ ਮਨ ਵਿੱਚ ਵਸਾ ਕੇ, ਭਾਵ ਉਹ ਹਰ ਵੇਲੇ ਵਾਹਿਗੁਰੂ ਦੇ ਪੈ ਤੇ ਭਾਉ ਵਿੱਚ ਵਿਚਰਦਾ ਹੋਇਆ ਨਾਮ ਜਪਦਾ, ਸੇਵਾ ਕਰਦਾ ਹੈ ਤੇ ਨਾਲ ਗੁਰਸਿੱਖੀ ਦੀ ਕਾਲ ਕਾਲਦਾ ਹੈ। ਪਤ ਪਾਏ ਦਰਬਾਰ, ਇਸੇ ਲਈ ਵਾਹਿਗੁਰੂ ਦੇ ਸੱਚਖੰਡ ਦਰਬਾਰ ਦੇ ਵਿੱਚ ਵੀ ਉਹ ਇੱਜ਼ਤ ਪ੍ਰਾਪਤ ਕਰਦਾ ਹੈ।
ਮਨ ਤਨ ਸੱਚ ਸਲਾਹੇ ਸੱਚੇ ਮਨ ਪਾਇਆ।
ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ, ਮਨ ਤਨ ਸੱਚ ਸਲਾਹੇ, ਉਹ ਮਨ ਤੇ ਤਨ ਅੰਦਰ ਸੱਚ ਨੂੰ ਸਲਾਹ ਕੇ, ਸੱਚ ਕੀ ਹੈ? ਪਰਮਾਤਮਾ। ਉਹ ਆਪਣੇ ਮਨ ਤੇ ਤਨ ਅੰਦਰ ਉਹ ਸੱਚ ਸਰੂਪ ਪਰਮਾਤਮਾ ਨੂੰ ਸਲਾਹ ਕੇ ਸੱਚੇ ਮਨ ਪਾਇਆ, ਉਹ ਸੱਚੇ ਮਾਲਕ ਵਾਹਿਗੁਰੂ ਦੇ ਮਨ ਨੂੰ ਪਾ ਗਿਆ ਹੈ।
ਲਾਲ ਰਤਾ ਮਨ ਮਾਨਿਆ ਗੁਰਪੂਰਾ ਪਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸਨੇ ਪੂਰਾ ਗੁਰੂ ਪ੍ਰਾਪਤ ਕੀਤਾ ਹੈ, ਲਾਲ ਰਤਾ ਮਨ ਮਾਨਿਆ, ਫਿਰ ਉਹਦਾ ਮਨ ਉਸ ਲਾਲ ਵਾਹਿਗੁਰੂ ਦੇ ਪ੍ਰੇਮ ਦੇ ਲਾਲ ਰੰਗ ਦੇ ਵਿੱਚ ਰੰਗਿਆ ਗਿਆ ਹੈ, ਤੇ ਮਨ ਮਾਨਿਆ, ਉਹਦਾ ਮਨ ਵਾਹਿਗੁਰੂ ਪਰਮੇਸ਼ਰ ਤੇ ਪਤੀਜ ਗਿਆ ਹੈ।
ਹੋ ਜੀਵਾਂ ਗੁਣਸਾਰ ਅੰਤਰ ਤੂੰ ਵਸੈ।
ਹੇ ਵਾਹਿਗੁਰੂ, ਜੇ ਤੂੰ ਸਾਡੇ ਅੰਦਰ ਵਸ ਜਾਵੇਂ, ਹਉ ਜੀਵਾਂ ਗੁਣਸਾਰ, ਮੈਂ ਤੇਰੇ ਗੁਣਾਂ ਨੂੰ ਸੰਭਾਲ ਸੰਭਾਲ ਕੇ ਹਮੇਸ਼ਾ ਲਈ ਜੀਵਾਂ। ਭਾਵ ਜੇ ਵਾਹਿਗੁਰੂ ਦੀ ਯਾਦ ਸਾਡੇ ਮਨ ਵਿੱਚ ਵਸ ਜਾਵੇ, ਤੇ ਉਸ ਵਾਹਿਗੁਰੂ ਪਰਮੇਸ਼ਰ ਦੇ ਮਹਾਨ ਗੁਣਾਂ ਨੂੰ ਯਾਦ ਕਰ ਕਰਕੇ ਅਸੀਂ ਹਮੇਸ਼ਾ ਲਈ ਅਮਰ ਜੀਵਨ ਪ੍ਰਾਪਤ ਕਰੀਏ।
ਤੂੰ ਵਸੈ ਮਨ ਮਾਏ ਸਹਿਜੇ ਰਸ ਰਸੈ।
ਹੇ ਵਾਹਿਗੁਰੂ, ਜੇ ਤੂੰ ਸਾਡੇ ਮਨ ਦੇ ਵਿੱਚ ਵਸ ਜਾਵੇਂ, ਸਹਿਜੇ ਰਸ ਰਸੈ, ਫਿਰ ਸਹਿਜੇ ਦਾ ਅਰਥ ਹੈ ਵੀ ਆਤਮਕ ਅਡੋਲ ਅਵਸਥਾ ਦੇ ਵਿੱਚ, ਤੇ ਰਸ ਰਸੈ ਵੀ ਆਤਮਕ ਅਡੋਲ ਅਵਸਥਾ ਦੇ ਵਿੱਚ, ਤੇ ਅਸੀਂ ਨਾਮ ਦੇ ਰਸ ਵਿੱਚ ਰਸੈ ਦਾ ਅਰਥ ਰਸ ਸਕਦੀ ਹਾਂ, ਅਥਵਾ ਸਹਿਜੇ ਰਸ ਰਸੈ। ਹੇ ਵਾਹਿਗੁਰੂ, ਜੇ ਤੂੰ ਸਾਡੇ ਮਨ ਦੇ ਵਿੱਚ ਵਸ ਜਾਵੇਂ, ਤਾਂ ਸਹਿਜੇ ਸਹਿਜੇ ਸਾਡਾ ਮਨ ਵੀ ਆਪ ਜੀ ਦੇ ਨਾਮ ਦੇ ਰਸ ਵਿੱਚ ਰਸੈ ਤਦਾਕਾਰ ਹੋ ਸਕਦਾ ਹੈ।
ਮੂਰਖ ਮਨ ਸਮਝਾਏ ਆਖੋ ਕੇਤੜਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਾਡਾ ਇਹ ਮਨ ਮੂਰਖ ਹੈ। ਮੂਰਖ ਕਿਉਂ ਹੈ? ਇਸ ਨੂੰ ਆਪਾਂ ਬੜਾ ਸਮਝਾਉਣ ਦਾ ਯਤਨ ਕਰਦੇ ਹਾਂ, ਪਰ ਇਹ ਸਮਝਦਾ ਨਹੀਂ। ਜਦੋਂ ਕੋਈ ਕਿਸੇ ਦੀ ਗੱਲ ਨੂੰ ਨਾ ਧਿਆਨ ਨਾਲ ਸੁਣੇ, ਕਹਿੰਦੇ ਉਹ ਮੂਰਖ ਹੈ ਤੂੰ। ਮੂਰਖ ਮਨ ਸਮਝਾਏ, ਇਸ ਮੂਰਖ ਮਨ ਨੂੰ ਸਮਝਾਉਣ ਦੇ ਲਈ ਆਖੋ ਕੇਤੜਾ, ਅਸੀਂ ਕਿੰਨਾ ਕੁ ਹੋਰ ਆਖੀ ਜਾਈਏ। ਭਾਵ ਇਸ ਮੂਰਖ ਮਨ ਨੂੰ ਸਮਝਾਉਣ ਵਾਸਤੇ ਅਸੀਂ ਬਥੇਰਾ ਯਤਨ ਕੀਤਾ ਹੈ, ਬੜਾ ਇਹਦੇ ਨਾਲ ਮੱਥਾ ਮਾਰਿਆ ਹੈ।
ਗੁਰਮੁਖ ਹਰ ਗੁਣ ਗਾਏ ਰੰਗ ਰੰਗੇਤੜਾ।
ਹਾਂ, ਜਿਨ੍ਹਾਂ ਨੇ ਗੁਰੂ ਦੁਆਰਾ ਵਾਹਿਗੁਰੂ ਦੇ ਗੁਣ ਗਾਏ ਨੇ ਰੰਗ ਰੰਗੇਤੜਾ, ਫਿਰ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਇਹ ਮਨ ਰੰਗਿਆ ਗਿਆ ਹੈ, ਤੇ ਜਿਸਦਾ ਮਨ ਵਾਹਿਗੁਰੂ ਦੇ ਨਾਮ ਦੇ ਵਿੱਚ ਰੰਗਿਆ ਜਾਵੇ, ਤੇ ਫਿਰ ਉਹਦਾ ਜੀਵਨ ਸਫਲ ਹੋ ਜਾਂਦਾ ਹੈ।
ਨਿਤ ਨਿਤ ਹਿਰਦੈ ਸਮਾਲ ਪ੍ਰੀਤਮ ਆਪਣਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ, ਗੁਰਮੁਖੋ, ਨਿਤ ਨਿਤ ਹਿਰਦੈ ਸਮਾਲ ਪ੍ਰੀਤਮ ਆਪਣਾ, ਉਸ ਆਪਣੇ ਪਿਆਰੇ ਪ੍ਰਭੂ ਨੂੰ ਹਮੇਸ਼ਾ ਹਮੇਸ਼ਾ ਆਪਣੇ ਹਿਰਦੇ ਵਿੱਚ ਯਾਦ ਕਰੋ। ਭਾਵ ਹਰ ਵੇਲੇ ਵਾਹਿਗੁਰੂ 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 ਦਾ ਸਿਮਰਨ ਕਰਿਆ ਕਰੋ।
ਜੇ ਚੱਲੈ ਗੁਣ ਨਾਲ ਨਾਹੀ ਦੁੱਖ ਸੰਤਾਪਣਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਜੀਵ, ਜੇ ਤੂੰ ਦੈਵੀ ਗੁਣਾਂ ਦੇ ਨਾਲ ਜਾਵੇਂ, ਭਾਵ ਚੰਗੇ ਸ੍ਰੇਸ਼ਟ ਗੁਣ ਪੱਲੇ ਬੰਨ ਕੇ ਲੈ ਜਾਵੇਂ, ਨਾ ਹੀ ਦੁੱਖ ਸੰਤਾਪਣਾ, ਫਿਰ ਅੱਗੇ ਜਾ ਕੇ ਵੀ ਤੈਨੂੰ ਦੁੱਖ ਸੰਤਾਪ ਨਹੀਂ ਹੰਡਾਉਣਾ ਪਵੇਗਾ।
ਮਨਮੁਖ ਪਰਮ ਪੁਲਾਣਾ ਨਾ ਤਿਸ ਰੰਗ ਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮਨਮੁਖ ਵਿਅਕਤੀ ਭਰਮ ਦੇ ਵਿੱਚ ਭੁਲਾਣਾ ਭੁਲਿਆ ਰਹਿੰਦਾ ਹੈ, ਨਾ ਤਿਸ ਰੰਗ ਹੈ, ਤੇ ਉਹਨੂੰ ਕਦੇ ਉਸ ਵਾਹਿਗੁਰੂ ਦੇ ਨਾਮ ਦਾ ਰੰਗ ਚੜ੍ਹਦਾ ਹੀ ਨਹੀਂ। ਜਿਹੜਾ ਮਨਮੁਖ ਆਦਮੀ ਭਰਮ ਦੇ ਵਿੱਚ ਭੁਲਿਆ ਹੋਇਆ ਹੈ, ਉਹਨੇ ਕਦੇ ਸੰਗਤ ਵਿੱਚ ਆਉਣਾ ਹੀ ਨਹੀਂ, ਕਦੇ ਉਸਨੇ ਕਥਾ ਕੀਰਤਨ ਨੂੰ ਸੁਣਨਾ ਹੀ ਨਹੀਂ, ਤੇ ਕਦੇ ਉਸਨੂੰ ਬਾਣੀ ਪੜ੍ਹਨ ਦਾ ਸਿਮਰਨ ਕਰਨ ਦਾ ਖਿਆਲ ਆਉਂਦਾ ਹੀ ਨਹੀਂ। ਇਸੇ ਲਈ ਸਤਿਗੁਰੂ ਫਰਮਾਉਂਦੇ ਨੇ ਮਨਮੁਖ ਨੂੰ ਮਨਮੁਖ ਪਰੋਂ ਭੁਲਾਣਾ, ਮਨਮੁਖ ਨੂੰ ਭਰਮ ਨੇ ਭੁਲਾ ਦਿੱਤਾ ਹੈ, ਇਸੇ ਲਈ ਉਸਨੂੰ ਨਾਮ ਦਾ ਰੰਗ ਨਹੀਂ ਚੜ੍ਹ ਸਕਦਾ।
ਮਰਸੀ ਹੋਏ ਵਿਡਾਣਾ ਮਨ ਤਨ ਭੰਗ ਹੈ।
ਤੇ ਫਿਰ ਉਹ ਤੇ ਵਿਡਾਣਾ ਦਾ ਅਰਥ ਹੈ ਉਹ ਬੜਾ ਦੁਖੀ ਪਰੇਸ਼ਾਨ ਹੋ ਕੇ ਮਰਦਾ ਹੈ। ਵੈਸੇ ਵਿਡਾਣਾ ਦਾ ਅਰਥ ਹੁੰਦਾ ਹੈ ਹੈਰਾਨ ਹੋਣਾ, ਪਰ ਇਹਦਾ ਅਰਥ ਇਉਂ ਵੀ ਬਣਦਾ ਹੈ ਮਰਸੀ ਹੋਏ ਵਿਡਾਣਾ, ਉਹ ਹੈਰਾਨ ਪਰੇਸ਼ਾਨ ਹੋ ਕੇ ਮਰਦਾ ਹੈ। ਕਿਉਂਕਿ ਇੱਕ ਤਾਂ ਆਦਮੀ ਨੂੰ ਖੁਸ਼ੀ ਦੀ ਵੀ ਹੈਰਾਨੀ ਹੁੰਦੀ, ਕਹਿੰਦੇ ਵੀ ਮੈਂ ਖੁਸ਼ੀ ਦੀ ਕੋਈ ਹੱਦ ਨਹੀਂ, ਤੇ ਇੱਕ ਹੁੰਦੀ ਆ ਗਮੀ ਦੀ ਵੀ ਦੁੱਖ ਦੀ ਵੀ ਹੈਰਾਨੀ। ਆਦਮੀ ਜਦੋਂ ਬਹੁਤਾ ਇੱਕਦਮ ਦੁੱਖ ਆਉਂਦਾ ਹੈ ਉਸ ਵੇਲੇ ਵੀ ਹੈਰਾਨ ਹੁੰਦਾ, ਪਰ ਉਸ ਹੈਰਾਨੀ ਦੇ ਵਿੱਚੋਂ ਪਰੇਸ਼ਾਨੀ ਝਲਕਦੀ ਹੈ। ਇਸ ਲਈ ਇਹਦਾ ਅਰਥ ਇਉਂ ਬਣੇਗਾ ਮਰਸੀ ਹੋਏ ਵਿਡਾਣਾ, ਉਹ ਹੈਰਾਨ ਤੇ ਪਰੇਸ਼ਾਨ ਹੋ ਕੇ ਮਰਦਾ ਹੈ। ਮਨ ਤਨ ਭੰਗ ਹੈ, ਉਹਦੇ ਮਨ ਤੇ ਤਨ ਦੇ ਵਿੱਚ ਕੋਈ ਨਾ ਕੋਈ ਵਿਘਨ ਪਿਆ ਹੀ ਰਹਿੰਦਾ ਹੈ। ਕਦੇ ਕੋਈ ਸਰੀਰ ਨੂੰ ਬਿਮਾਰੀ ਚਿੰਬੜ ਗਈ, ਕਦੇ ਕੋਈ ਮਨ ਦੇ ਵਿੱਚ ਕੋਈ ਨਾ ਕੋਈ ਪਾਪ ਪੈਦਾ ਹੋ ਗਿਆ, ਬੁਰਾ ਸੋਚਣ ਲੱਗ ਪਿਆ, ਇਹ ਉਹਦਾ ਮਨ ਤੇ ਤਨ ਹਮੇਸ਼ਾ ਲਈ ਭੰਗ ਦਾ ਅਰਥ ਹੈ ਉਦਾਸ ਹੋਇਆ ਰਹਿੰਦਾ ਹੈ।
ਗੁਰ ਕੀ ਕਾਰ ਕਮਾਏ ਲਾ ਘਰ ਆਣਿਆ।
ਦੂਜੇ ਪਾਸੇ ਜਿਹੜੇ ਗੁਰਮੁਖ ਵਿਅਕਤੀ ਨੇ, ਉਹਨਾਂ ਨੇ ਗੁਰੂ ਦੀ ਟਹਿਲ ਸੇਵਾ ਭਗਤੀ ਕਰਕੇ ਤੇ ਆਪਣੇ ਘਰ ਦੇ ਵਿੱਚ ਨਾਮ ਦਾ ਸੇਵਾ ਦਾ ਸਿਮਰਨ ਦਾ ਲਾਹਾ ਖਟਕੇ ਲਿਆਂਦਾ ਹੈ।
ਗੁਰਬਾਣੀ ਨਿਰਵਾਣ ਸ਼ਬਦ ਪਛਾਣਿਆ।
ਹਾਂ, ਉਹਨਾਂ ਨੇ ਗੁਰਬਾਣੀ ਦੁਆਰਾ ਤੇ ਨਾਲ ਸ਼ਬਦ ਗੁਰੂ ਸ਼ਬਦ ਦੀ ਕਮਾਈ ਕਰਕੇ ਤੇ ਨਿਰਵਾਣ ਪਦ ਨੂੰ ਪਛਾਣ ਲਿਆ ਹੈ। ਨਿਰਵਾਣ ਪਦਵੀ ਵੀ ਹੈ ਤੇ ਨਿਰਵਾਣ ਦਾ ਅਰਥ ਦੁੱਖਾਂ ਤੋਂ ਰਹਿਤ ਪਰਮਾਤਮਾ ਵੀ ਹੈ। ਗੁਰਬਾਣੀ ਦੁਆਰਾ ਤੇ ਗੁਰੂ ਸ਼ਬਦ ਦੀ ਕਮਾਈ ਕਰਕੇ ਉਹਨਾਂ ਨੇ ਉਸ ਨਿਰਵਾਣ ਦੁੱਖਾਂ ਤੋਂ ਰਹਿਤ ਅਥਵਾ ਵਾਸ਼ਨਾ ਤੋਂ ਰਹਿਤ ਵੀ ਇਸ ਦਾ ਅਰਥ ਕੀਤਾ ਹੈ ਵੀ ਦੁੱਖਾਂ ਤੋਂ ਵਾਸ਼ਨਾ ਤੋਂ ਰਹਿਤ ਜੋ ਅਕਾਲ ਪੁਰਖ ਹੈ ਉਸਨੂੰ ਉਹਨਾਂ ਨੇ ਪਛਾਣ ਲਿਆ।
ਇੱਕ ਨਾਨਕ ਕੀ ਅਰਦਾਸ ਜੇ ਤੁਧ ਭਾਵ ਸੀ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਾਡੀ ਤਾਂ ਇੱਕ ਤੇਰੇ ਚਰਨਾਂ ਵਿੱਚ ਅਰਦਾਸ ਹੈ, ਹੇ ਮਾਲਕਾ ਹੇ ਵਾਹਿਗੁਰੂ, ਜੇ ਤੈਨੂੰ ਪਾ ਜਾਵੇ।
ਮੈਂ ਦੀਜੈ ਨਾਮ ਨਿਵਾਸ ਹਰ ਗੁਣ ਗਾਵ ਸੀ।
ਮੈਂ ਤੇ ਇਹ ਮੰਗਦਾ ਹਾਂ ਮੈਨੂੰ ਨਾਮ ਦਾ ਨਿਵਾਸ ਬਖਸ਼ਿਸ਼ ਕਰ ਦੇ ਤੇ ਹਰ ਗੁਣ ਗਾਵ ਸੀ, ਮੈਂ ਹਰ ਵੇਲੇ ਤੇਰੇ ਗੁਣ ਹੀ ਗਾਉਂਦਾ ਰਵਾਂ, ਬਸ ਨਾਮ ਤੇ ਸਿਫਤ ਸਲਾਹ ਦੀਆਂ ਦਾਤਾਂ ਮੈਨੂੰ ਬਖਸ਼ਿਸ਼ ਕਰ ਦੇ। ਇਹ ਤੇਰੇ ਚਰਨਾਂ ਵਿੱਚ ਅਰਦਾਸ ਹੈ, ਤੇਰੇ ਚਰਨਾਂ ਦੇ ਵਿੱਚ ਪ੍ਰਾਰਥਨਾ ਹੈ, ਤੇਰੇ ਚਰਨਾਂ ਵਿੱਚ ਗੁਜ਼ਾਰਿਸ਼ ਕਰਦਾ ਹਾਂ।
ਸੁਹੀ ਮਹੱਲਾ ਪਹਿਲਾ ਜੋ ਆਰਣ ਲੋਹਾ ਪਾਏ ਪੰਨ ਕਢਾਈ ਹੈ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਫੇਰ ਮਨਮੁਖਾਂ ਤੇ ਗੁਰਮੁਖਾਂ ਦੀ ਅਵਸਥਾ ਦਾ ਨਿਰਣਾ ਕਰਨ ਲੱਗੇ ਹਨ। ਬਿਨ ਬੂਝੇ ਸਭ ਦੁੱਖ ਦੁੱਖ ਕਮਾਵਣਾ, ਹਉਮੈ ਆਵੈ ਜਾਏ ਪਰੋਂ ਭੁਲਾਵਣਾ, ਇਹ ਹਨ ਰਹਾਉ ਦੀਆਂ ਪੰਕਤੀਆਂ ਜਿਨ੍ਹਾਂ ਵਿੱਚ ਸ਼ਬਦ ਦਾ ਕੇਂਦਰੀ ਸਿਧਾਂਤ ਹੈ। ਬਿਨ ਬੂਝੇ ਸਭ ਦੁੱਖ ਦੁੱਖ ਕਮਾਵਣਾ, ਇਹ ਜਿੰਨਾ ਚਿਰ ਤੱਕ ਮਨੁੱਖ ਆਪਣੇ ਜੀਵਨ ਦੇ ਮਕਸਦ ਨੂੰ ਨਹੀਂ ਸਮਝਦਾ, ਜੀਵਨ ਦਾ ਮਕਸਦ ਕੀ ਹੈ, ਮਿਲ ਜਗਦੀਸ਼ ਮਿਲਣ ਕੀ ਬਰੀਆ, ਬਿਨ ਬੂਝੇ ਸਭ ਦੁੱਖ, ਬਿਨਾਂ ਆਪਣੇ ਜੀਵਨ ਦੇ ਮਕਸਦ ਨੂੰ ਸਮਝਣ ਤੋਂ ਵੀ ਇਹ ਸਾਰਾ ਮਨੁੱਖ ਦੁੱਖ ਹੀ ਹਮੇਸ਼ਾ ਲਈ ਦੁੱਖ ਸੰਤਾਪ ਹੀ ਭੋਗ ਰਿਹਾ ਹੈ। ਬਿਨ ਬੂਝੇ ਸਭ ਦੁੱਖ ਦੁੱਖ ਕਮਾਵਣਾ, ਬਿਨਾਂ ਪਰਮਾਰਥ ਨੂੰ ਸਮਝੇ ਤੋਂ ਇਹ ਜੀਵ ਸਾਰਾ ਦੁੱਖ ਹੀ ਸਹਾਰ ਰਿਹਾ ਹੈ, ਦੁੱਖ ਕਮਾਵਣਾ, ਕਿਉਂਕਿ ਦੁੱਖ ਰੂਪ ਕਰਮ ਕਰਦਾ ਹੈ। ਜਦੋਂ ਦੂਜਿਆਂ ਨੂੰ ਦੁੱਖ ਦਿੰਦਾ ਹੈ ਤੇ ਫਿਰ ਇਹਨੇ ਵੀ ਤਾਂ ਦੁੱਖ ਹੀ ਭੋਗਣਾ ਹੈ। ਹਉਮੈ ਆਵੈ ਜਾਏ ਪਰੋਂ ਭੁਲਾਵਣਾ, ਇਹ ਜੀਵ ਹਉਮੈ ਦੇ ਵਿੱਚ ਆਉਂਦਾ ਜਾਂਦਾ ਹੈ ਤੇ ਪਰੋਂ ਭੁਲਾਵਣਾ, ਭਰਮ ਨੂੰ ਇਸਨੇ ਭੁਲਾਇਆ ਹੋਇਆ ਹੈ। ਇਸੇ ਕਰਕੇ ਇਹ ਬਾਰ ਬਾਰ ਦੁੱਖ ਰੂਪ ਕਰਮ ਕਰਦਾ ਹੈ ਤੇ ਦੁੱਖ ਹੀ ਭੋਗਦਾ ਹੈ ਤੇ ਹਉਮੈ ਕਰਕੇ ਹਮੇਸ਼ਾ ਲਈ ਆਵਾਗਮਨ ਦੇ ਚੱਕਰ ਵਿੱਚ ਪਿਆ ਰਹਿੰਦਾ ਹੈ।
ਜਿਉਂ ਆਰਣ ਲੋਹਾ ਪਾਏ ਪੰਨ ਕਢਾਈ ਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਆਰਣ ਦਾ ਅਰਥ ਹੈ ਭੱਠੀ। ਜਿਵੇਂ ਲੁਹਾਰ ਭੱਠੀ ਦੇ ਵਿੱਚ ਲੋਹਾ ਪਾ ਕੇ ਭੰਨ ਕਢਾਈ ਹੈ ਤੇ ਉਹਨੂੰ ਭੰਨ ਕੇ ਫਿਰ ਦੁਬਾਰਾ ਘੜਦਾ ਹੈ। ਜਦੋਂ ਕੋਈ ਲੋਹੇ ਦਾ ਭਾਂਡਾ ਜਾਂ ਕੋਈ ਲੋਹੇ ਦਾ ਹੋਰ ਸਾਜੋ ਸਾਮਾਨ ਖਰਾਬ ਹੋ ਜਾਂਦਾ ਹੈ ਫਿਰ ਉਹ ਲੁਹਾਰ ਉਸ ਪੁਰਾਣੇ ਲੋਹੇ ਨੂੰ ਜੰਗਾਲੇ ਲੋਹੇ ਨੂੰ ਕੱਟ ਕੇ ਭੱਠੀ ਵਿੱਚ ਪਾਉਂਦਾ। ਉਸ ਲੋਹੇ ਦੇ ਵਿੱਚੋਂ ਮੈਲ ਖੈਲ ਬਾਹਰ ਕੱਢਦਾ ਤੇ ਜਿਵੇਂ ਲੁਹਾਰ ਭੱਠੀ ਵਿੱਚ ਲੋਹਾ ਪਾ ਕੇ ਉਹਨੂੰ ਦੁਬਾਰਾ ਭੰਨ ਕੇ ਫਿਰ ਕੱਢਦਾ ਹੈ ਇਸੇ ਤਰ੍ਹਾਂ ਸਤਿਗੁਰੂ ਅੱਗੇ ਫਰਮਾਉਂਦੇ ਹਨ
ਤਿਉਂ ਸਾਕਤ ਜੋ ਨੀ ਪਾਏ ਪਵੈ ਪਵਾਈ ਹੈ।
ਇਸੇ ਤਰ੍ਹਾਂ ਉਹ ਵਾਹਿਗੁਰੂ ਪਰਮੇਸ਼ਰ ਸਾਕਤ ਨੂੰ ਦੁਨੀਆਂ ਦੇ ਵਿੱਚ ਪਾ ਕੇ ਪਵੈ ਪਵਾਈ ਹੈ ਵੀ ਇਹਨੂੰ ਹਮੇਸ਼ਾ ਲਈ ਹੋਰ ਕਈ ਜੂਨਾਂ ਦੇ ਵਿੱਚ ਇਸ ਨੂੰ ਭਰਮਾਉਂਦਾ ਰਹਿੰਦਾ। ਇਹਦਾ ਮਤਲਬ ਇਹ ਹੈ ਜਿਵੇਂ ਲੁਹਾਰ ਭੱਠੀ ਵਿੱਚ ਲੋਹਾ ਪਾ ਕੇ ਉਹਨੂੰ ਦੁਬਾਰਾ ਭੰਨ ਕੇ ਕੱਢਦਾ ਹੈ ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਸਾਕਤ ਨੂੰ ਵੀ ਇਹ ਸਜ਼ਾ ਦਿੰਦਾ ਉਹਦੇ ਬਣੇ ਸਰੀਰ ਨੂੰ ਭੰਨ ਕੇ ਉਹਨੂੰ ਇੱਕ ਵਾਰੀ ਤੋੜ ਕੇ ਉਹਦਾ ਪੁਰਜਾ ਪੁਰਜਾ ਕੱਟ ਕੇ ਉਹਨੂੰ ਫਿਰ ਮਾਤਾ ਦੇ ਗਰਭ ਦੀ ਭੱਠੀ ਵਿੱਚ ਪਾਉਂਦਾ ਉਸ ਭੱਠੀ ਵਿੱਚ ਪਾ ਕੇ ਤੇ ਇਸਦੇ ਸਰੀਰ ਨੂੰ ਫਿਰ ਕੱਢਦਾ ਹੈ ਤਿਉਂ ਸਾਕਤ ਜੋਨੀ ਪਾਏ। ਇਸੇ ਤਰ੍ਹਾਂ ਸਾਕਤ ਪੁਰਸ਼ ਨੂੰ ਮਾਤਾ ਦੀ ਗਰਭ ਜੋਨੀ ਦੀ ਭੱਠੀ ਵਿੱਚ ਪਾ ਕੇ ਵਾਹਿਗੁਰੂ ਉਸਨੂੰ ਭੰਨ ਕੇ ਕੱਢਦਾ ਹੈ ਪਵੈ ਪਵਾਈਐ ਫਿਰ ਅਨੇਕਾਂ ਜੂਨਾਂ ਦੇ ਵਿੱਚ ਜੀ ਭਰਮਦਾ ਹੈ ਤੇ ਉਹਨੂੰ ਭਰਮਾਇਆ ਹੀ ਜਾਂਦਾ ਰਹਿੰਦਾ ਹੈ।
ਬਿਨ ਬੂਝੇ ਸਭ ਦੁੱਖ ਦੁੱਖ ਮਾਵਣਾ ਹੋਮੈ ਆਵੈ ਜਾਏ ਭਰਮ ਭੁਲਾਵਣਾ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਿਨਾਂ ਪਰਮਾਰਥ ਨੂੰ ਸਮਝੇ ਤੋਂ ਬਿਨਾਂ ਜੀਵਨ ਦੇ ਮਕਸਦ ਨੂੰ ਸਮਝੇ ਤੋਂ ਇਹ ਜੀਵ ਸਾਰਾ ਦੁੱਖ ਹੀ ਭੋਗ ਰਿਹਾ ਹੈ। ਕਿਉਂ ਦੁੱਖ ਕਮਾਵਣਾ ਇਹ ਦੁੱਖ ਰੂਪ ਹੀ ਕਰਮ ਕਰ ਰਿਹਾ ਹੈ ਨਾ। ਹਉਮੈ ਆਵੈ ਜਾਏ ਇਹ ਹਉਮੈ ਕਰਕੇ ਆਉਂਦਾ ਜਾਂਦਾ ਹੈ ਤੇ ਪਰੋਂ ਭੁਲਾਵਣਾ ਭਰਮ ਨੂੰ ਇਸ ਨੇ ਭੁਲਾਇਆ ਹੋਇਆ ਹੈ ਇਸੇ ਲਈ ਇਹ ਸਿੱਧੇ ਪਾਸੇ ਨੀ ਆਉਂਦਾ ਪੁੱਠੇ ਪਾਸੇ ਹੀ ਲੱਗਿਆ ਹੋਇਆ ਹੈ।
ਤੂੰ ਗੁਰਮੁਖ ਰੱਖਣਹਾਰ ਹਰ ਨਾਮ ਧਿਆਈ ਹੈ।
ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ ਤੂੰ ਗੁਰਮੁਖਾਂ ਨੂੰ ਰੱਖਣ ਵਾਲਾ ਹੈ। ਗੁਰਮੁਖ ਉਹ ਨੇ ਜਿਹੜੇ ਗੁਰੂ ਦੇ ਸਨਮੁਖ ਰਹਿੰਦੇ ਨੇ ਗੁਰੂ ਦੇ ਅਨੁਸਾਰੀ ਹੁੰਦੇ ਨੇ ਗੁਰੂ ਦੇ ਆਗਿਆਕਾਰੀ ਬਣ ਜਾਂਦੇ ਨੇ। ਤੂੰ ਉਹਨਾਂ ਗੁਰਮੁਖਾਂ ਨੂੰ ਰੱਖਣ ਵਾਲਾ ਹੈ ਹਰ ਨਾਮ ਧਿਆਈ ਹੈ ਕਿਉਂਕਿ ਉਹ ਗੁਰਮੁਖ ਪਿਆਰੇ ਹਰ ਵੇਲੇ ਵਾਹਿਗੁਰੂ ਦੇ ਨਾਮ ਨੂੰ ਧਿਆਉਂਦੇ ਹਨ।
ਮਿਲੈ ਤੁਝੇ ਰਜਾਏ ਸ਼ਬਦ ਕਮਾਈ ਹੈ।
ਹੇ ਵਾਹਿਗੁਰੂ ਉਹ ਗੁਰਮੁਖ ਸ਼ਬਦ ਨੂੰ ਵੀ ਕਮਾਉਂਦੇ ਨੇ ਭਾਵ ਜੋ ਗੁਰੂ ਨੇ ਉਹਨਾਂ ਨੂੰ ਦਿਖਿਆ ਮੰਤਰ ਦਿੱਤਾ ਹੈ। ਵਾਹਿਗੁਰੂ ਗੁਰਮੰਤਰ ਹੈ ਜਪ ਹੋਮੈ ਕੋਈ ਉਹ ਵਾਹਿਗੁਰੂ ਨਾਮ ਦਾ ਅਭਿਆਸ ਕਰਦੇ ਨੇ ਸ਼ਬਦ ਕਮਾਈਏ। ਮੇਲਾ ਹੈ ਤੁਝ ਹੈ ਰਜਾਏ ਹੇ ਵਾਹਿਗੁਰੂ ਤੂੰ ਆਪਣੀ ਰਜ਼ਾ ਦੇ ਵਿੱਚ ਆਪਣੀ ਖੁਸ਼ੀ ਵਿੱਚ ਤੇ ਆਪਣੇ ਭਾਣੇ ਵਿੱਚ ਉਹਨਾਂ ਗੁਰਮੁਖਾਂ ਨੂੰ ਆਪਣੇ ਨਾਲ ਮੇਲ ਲੈਣਾ ਹੈ।
ਤੂੰ ਕਰ ਕਰ ਵੇਖੇ ਆਪ ਦੇਹ ਸੋ ਪਾਈ ਹੈ।
ਹੇ ਵਾਹਿਗੁਰੂ ਤੂੰ ਸਾਰੇ ਜੀਵਾਂ ਨੂੰ ਪੈਦਾ ਕਰ ਕਰਕੇ ਆਪ ਹੀ ਵੇਖ ਰਿਹਾ ਹੈ ਸਭ ਦੀ ਨਿਗਰਾਨੀ ਨਜ਼ਰਸਾਨੀ ਕਰ ਰਿਹਾ ਹੈ ਦੇਹ ਸੋ ਪਾਈ ਹੈ। ਹੇ ਵਾਹਿਗੁਰੂ ਜੋ ਵੀ ਤੂੰ ਇਹਨਾਂ ਜੀਵਾਂ ਨੂੰ ਦੇਣਾ ਉਹੀ ਕੁਛ ਇਹ ਪ੍ਰਾਪਤ ਕਰਦੇ ਹਨ।
ਤੂੰ ਦੇਖੈ ਥਾਪੋ ਥਾਪ ਦਰ ਵੀ ਨਾਈ ਹੈ।
ਹੇ ਵਾਹਿਗੁਰੂ ਤੂੰ ਆਪ ਹੀ ਸਾਰੇ ਸੰਸਾਰ ਨੂੰ ਬਣਾ ਕੇ ਤੇ ਉਹ ਥਾਪ ਦਾ ਅਰਥ ਹੈ ਢਾ ਕੇ ਤੇ ਤੂੰ ਵੇਖ ਰਿਹਾ ਹੈ ਦਰ ਵੀ ਨਾਈ ਹੈ ਜੋ ਵੀ ਕੁਛ ਸੰਸਾਰ ਦੇ ਵਿੱਚ ਹੋ ਰਿਹਾ ਹੈ ਨਾ। ਦਰ ਵੀ ਨਾਈ ਹੈ ਵੀ ਨਾਈ ਹੈ ਦਾ ਅਰਥ ਹੈ ਦ੍ਰਿਸ਼ਟੀ ਨਿਗਾਹ ਦਰ ਦਾ ਅਰਥ ਹੈ ਵਿੱਚ ਜੋ ਵੀ ਕੁਛ ਸੰਸਾਰ ਦੇ ਵਿੱਚ ਹੋ ਰਿਹਾ ਨਾ ਉਹ ਤੇਰੀ ਦ੍ਰਿਸ਼ਟੀ ਵਿੱਚ ਹੋ ਰਿਹਾ ਤੇਰੀ ਨਿਗਰਾਨੀ ਵਿੱਚ ਹੋ ਰਿਹਾ ਹੈ। ਤੂੰ ਆਪ ਹੀ ਸਾਰੇ ਸੰਸਾਰ ਨੂੰ ਬਣਾ ਕੇ ਤੇ ਢਾ ਕੇ ਵੇਖ ਰਿਹਾ ਹੈ।
ਦੇਹੀ ਹੋਵਗ ਖਾਕ ਪਵਣ ਉਡਾਈ ਹੈ।
ਹੇ ਵਾਹਿਗੁਰੂ ਜੀ ਜਦੋਂ ਅੰਧਾ ਸਮਾਂ ਆਉਂਦਾ ਹੈ ਨਾ ਇਹ ਜਿਹੜੀ ਦੇਹੀ ਹੈ ਸਰੀਰ ਹੈ ਇਹ ਤੇ ਖਾਕ ਦੀ ਢੇਰੀ ਬਣ ਜਾਂਦਾ ਹੈ ਤੇ ਨਾਲ ਪਵਨ ਉਡਾਈ ਹੈ ਪਵਨ ਦਾ ਅਰਥ ਹੈ ਜਿਹੜਾ ਪੌਰ ਹੈ ਉਹ ਉਡਾਰੀ ਮਰ ਜਾਂਦਾ। ਜਦੋਂ ਅੰਧਾ ਸਮਾਂ ਆਉਂਦਾ ਸਰੀਰ ਖਾਕ ਦੀ ਢੇਰੀ ਬਣ ਜਾਂਦਾ ਤੇ ਜਿਹੜੇ ਸਵਾਸ ਨੇ ਤੇ ਜੀਵ ਆਤਮਾ ਹੈ ਉਹ ਇਸ ਤੋਂ ਉਡਾਰੀ ਮਾਰ ਜਾਂਦਾ ਹੈ।
ਇਹੋ ਕਿੱਥੇ ਘਰ ਔਤਾਕ ਮਹਿਲ ਨਾ ਪਾਈ ਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਆਹ ਜਿਹੜੇ ਦੁਨੀਆਂ ਦੇ ਘਰ ਨੇ ਤੇ ਔਤਾਕ ਦਾ ਅਰਥ ਹੈ ਬੈਠਕਾਂ ਨੇ ਤੇ ਮਹਿਲ ਨੇ, ਇਹ ਫਿਰ ਉੱਥੇ ਕਿੱਥੇ ਇਸ ਨੂੰ ਦਿਖਾਈ ਦਿੰਦੇ ਨੇ ਤੇ ਨਾ ਪਾਈਆ, ਇਹਨਾਂ ਵਿੱਚੋਂ ਕੁਛ ਵੀ ਇਹਨੂੰ ਉੱਥੇ ਨਹੀਂ ਮਿਲਦਾ। ਪਾਵਾ ਦੁਨੀਆਂ ਦੇ ਘਰ ਬਾਰ ਬੈਠਕਾਂ ਮਹਿਲ ਇੱਥੇ ਹੀ ਰਹਿ ਜਾਂਦੇ ਨੇ। ਅਥਵਾ ਇਹ ਕਿੱਥੇ ਘਰ ਆਓ ਤਾਕ, ਵੀ ਇਹ ਜਿਹੜੇ ਘਰ ਨੇ ਆਓ ਪੁਨਾ ਤਾਕ ਜਿਹੜੇ ਸੋਹਣੇ ਤਖ਼ਤੇ ਲਾਏ ਹੋਏ ਨੇ, ਕਈ ਦਰਵਾਜ਼ੇ ਵੀ ਬੜੇ ਸੋਹਣੇ ਲਾਉਂਦੇ ਨੇ, ਕਈ ਤਾਂ ਜਿਹੜੇ ਬਹੁਤੇ ਅਮੀਰ ਨੇ ਕਹਿੰਦੇ ਸੋਨੇ ਚਾਂਦੀ ਦੇ ਵੀ ਲਾਉਂਦੇ ਨੇ। ਹਜ਼ੂਰ ਕਹਿੰਦੇ ਨੇ ਆਹ ਜਿਹੜੇ ਘਰ ਨੇ ਤੇ ਤਾਕ ਦਰਵਾਜ਼ੇ ਨੇ ਇਹ ਕਿੱਥੇ ਉਸ ਵੇਲੇ ਇਹਨੂੰ ਦਿਖਾਈ ਦੇਣਗੇ, ਭਾਵੇਂ ਇਹਨਾਂ ਵਿੱਚੋਂ ਕੋਈ ਨਹੀਂ ਦਿਖਾਈ ਦਿੰਦਾ, ਮਹਿਲ ਨਾ ਪਾਈਐ ਤੇ ਨਾ ਹੀ ਇਹਨੂੰ ਅੱਗੇ ਵਾਹਿਗੁਰੂ ਦਾ ਮਹਿਲ ਘਰ ਪ੍ਰਾਪਤ ਹੁੰਦਾ ਹੈ।
ਦੇਹੋ ਦੀਵੀ ਅੰਧ ਘੋਰ ਕਬ ਮੁਹਾਈਐ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਦੇਹੋ ਦੀਵੀ, ਵੀ ਦੇਹੋ ਦੀਵੀ ਇੱਕ ਪੰਜਾਬੀ ਦਾ ਮੁਹਾਵਰਾ ਹੈ, ਬਈ ਚਿੱਟੇ ਦਿਨ ਦੇਹੋ ਦੀਵੀ, ਵੀ ਸੂਰਜ ਚੜੇ ਤੋਂ ਚਿੱਟੇ ਦਿਨ ਹੀ ਅੰਧ ਘੋਰ ਇਸ ਜੀਵ ਨੂੰ ਵੀ ਹਨੇਰ ਗੁਬਾਰ ਪਿਆ ਹੋਇਆ ਹੈ। ਆਪ ਇਹ ਮਨੁੱਖ ਦੇਹੋ ਦੀਵੀ ਦਾ ਅਰਥ ਹੈ ਵੀ ਦਿਨ ਚੜੇ ਤੋਂ, ਭਾਵ ਸੂਰਜ ਚੜੇ ਤੋਂ ਦਿਨ ਦਿਹਾੜੇ ਇਹਨੂੰ ਹਨੇਰਾ ਪਿਆ ਹੋਇਆ ਹੈ, ਕੱਬ ਮੁਹਾਈ ਹੈ। ਇਸੇ ਲਈ ਕੱਬ ਦਾ ਅਰਥ ਹੈ ਕਾਰੋਬਾਰ ਨੂੰ ਇਹ ਲੁਟਾਈ ਜਾ ਰਿਹਾ ਹੈ।
ਗਰਭ ਮੁਸੈ ਘਰ ਚੋਰ ਕਿਸ ਰੁਆਈ ਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗਰਭ ਮੁਸੈ ਘਰ ਚੋਰ, ਵੀ ਇਹ ਜਿਹੜਾ ਜੀਵ ਹੈ ਹੰਕਾਰ ਦੇ ਵਿੱਚ ਗਾਫਲ ਹੋਇਆ ਹੋਇਆ ਤੇ ਜਿਹੜਾ ਮਨ ਰੂਪੀ ਚੋਰ ਹੈ, ਕਿਉਂਕਿ ਮਨ ਸਾਡੇ ਅੰਦਰ ਗੁਪਤ ਰਹਿੰਦਾ ਹੈ ਨਾ, ਚੋਰ ਵੀ ਹਮੇਸ਼ਾ ਲੁਕੇ ਰਹਿੰਦਾ। ਗਰਭ ਮੁਸੈ ਘਰ ਚੋਰ, ਵੀ ਇਹ ਜੀਵ ਹੰਕਾਰ ਦੇ ਵਿੱਚ ਗਾਫਲ ਹੋਇਆ ਹੋਇਆ ਹੈ ਤੇ ਜਿਹੜਾ ਇਹਦੇ ਅੰਦਰ ਮਨ ਦਾ ਚੋਰ ਹੈ ਉਹੀ ਇਹਦੇ ਘਰ ਨੂੰ ਲੁੱਟੀ ਜਾ ਰਿਹਾ। ਕਿਸ ਰੂ ਆਈ ਹੈ ਦੱਸੋ ਫਿਰ, ਕਿਸ ਪਾਸ ਜਾ ਕੇ ਜੀਵ ਰੋਏਗਾ, ਕਿਹਦੇ ਕੋਲ ਜਾ ਕੇ ਫਰਿਆਦ ਕਰੇਗਾ, ਜਦੋਂ ਘਰ ਦਾ ਮਾਲਕ ਹੀ ਘਰ ਨੂੰ ਲੁੱਟਣ ਪੈ ਜਾਵੇ ਤੇ ਫਿਰ ਕਿਹਦੇ ਅੱਗੇ ਜਾ ਕੇ ਫਰਿਆਦ ਕਰੇਗਾ। ਇਹ ਜਿਹੜਾ ਮਨ ਹੈ ਸਾਡੇ ਘਰ ਦਾ ਮਾਲਕ ਵੀ ਹੈ ਤੇ ਇਹੀ ਚੋਰ ਬਣ ਕੇ ਤੇ ਸਾਡੇ ਸ਼ੁਭ ਗੁਣਾਂ ਨੂੰ ਲੁੱਟਣ ਲੱਗਿਆ ਹੋਇਆ ਹੈ, ਦੱਸੋ ਫਿਰ ਕਿਸ ਪਾਸ ਜਾ ਕੇ ਜੀਵ ਰੋਵੇਗਾ।
ਗੁਰਮੁਖ ਚੋਰ ਨਾ ਲਾਗ ਹਰ ਨਾਮ ਜਗਾਈ ਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਗੁਰਮੁਖ ਚੋਰ ਨਾ ਲਾਗ, ਜਿਹੜੇ ਗੁਰਮੁਖ ਬਣ ਜਾਂਦੇ ਨੇ ਫਿਰ ਉਹਨਾਂ ਨੂੰ ਚੋਰ ਨਹੀਂ ਲੱਗ ਸਕਦਾ, ਗੁਰਮੁਖਾਂ ਦੇ ਘਰ ਚੋਰ ਨਹੀਂ ਲੱਗ ਸਕਦਾ। ਕਿਉਂ ਹਰ ਨਾਮ ਜਗਾਈ ਹੈ, ਵੀ ਗੁਰੂ ਮਹਾਰਾਜ ਵਾਹਿਗੁਰੂ ਦੇ ਨਾਮ ਦੇ ਵਿੱਚ ਉਹਨਾਂ ਦੀ ਸੁਰਤ ਨੂੰ ਜਗਾ ਦਿੰਦੇ ਨੇ ਤੇ ਜਿਨ੍ਹਾਂ ਦਾ ਮਨ ਵਾਹਿਗੁਰੂ ਦਾ ਨਾਮ ਜਪ ਕੇ ਸਾਕਸ਼ੀ ਭਾਵ ਦੀ ਗਿਆਨ ਦੀ ਅਵਸਥਾ ਵਿੱਚ ਜਾਗ ਪੈਂਦਾ ਤੇ ਫਿਰ ਉਹਨਾਂ ਨੂੰ ਇਹ ਜਿਹੜਾ ਮਨ ਹੈ ਇਹ ਚੋਰ ਬਣ ਕੇ ਉਹਨਾਂ ਦੇ ਸ਼ੁਭ ਗੁਣਾਂ ਨੂੰ ਨਹੀਂ ਲੁੱਟਦਾ, ਉਹ ਆਪਣੇ ਸਰਮਾਏ ਨੂੰ ਤੇ ਆਪਣੇ ਗੁਣਾਂ ਨੂੰ ਆਪਣੇ ਮਾਲ ਨੂੰ ਬਚਾ ਲੈਂਦੇ ਹਨ।
ਸ਼ਬਦ ਨਿਵਾਰੀ ਆਗ ਜੋਤ ਦੀ ਪਾਈ ਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਈ ਵਾਰ ਚੋਰ ਐਸਾ ਵੀ ਕਰਦੇ ਨੇ ਵੀ ਉਹ ਜਾਣ ਬੁੱਝ ਕੇ ਕਿਸੇ ਦੇ ਘਰ ਨੂੰ ਅੱਗ ਲਾ ਦਿੰਦੇ ਹੈ ਤੇ ਜਦੋਂ ਰੌਲਾ ਪੈਂਦਾ ਹੈ ਆਪ ਹੀ ਰੌਲਾ ਪਾ ਦਿੰਦੇ ਨੇ, ਅੱਗ ਲਾ ਗਈ ਅੱਗ ਲਾ ਗਈ, ਲੋਕ ਅੱਬੜ ਵਾਹੇ ਉੱਠ ਕੇ ਰਾਤ ਨੂੰ ਅੱਗ ਨੂੰ ਬੁਝਾਉਣ ਵਾਸਤੇ ਤੁਰ ਜਾਂਦੇ ਤੇ ਲੋਕਾਂ ਨੂੰ ਇਸ ਗੱਲ ਦਾ ਪਤਾ ਵੀ ਨਹੀਂ ਲੱਗਦਾ ਵੀ ਸਾਡੇ ਨਾਲ ਇਹ ਕੋਈ ਧੋਖਾ ਹੋ ਰਿਹਾ। ਲੋਕ ਆਪਣੇ ਘਰਾਂ ਨੂੰ ਆਪਣੇ ਘਰਾਂ ਤੋਂ ਅੱਗ ਬੁਝਾਉਣ ਵਾਸਤੇ ਤੁਰ ਜਾਂਦੇ ਤੇ ਚੋਰ ਬਾਅਦ ਵਿੱਚ ਉਹਨਾਂ ਘਰਾਂ ਨੂੰ ਲੁੱਟ ਲੈਂਦੇ ਸਨ। ਪੁਰਾਣੇ ਜ਼ਮਾਨੇ ਦੇ ਵਿੱਚ ਵੀ ਚੋਰ ਇਹੋ ਜਿਹੇ ਕੰਮ ਕਰਦੇ ਸਨ, ਕਿਸੇ ਦੇ ਘਰ ਨੂੰ ਅੱਗ ਲਾ ਦਿੱਤੀ, ਰੌਲਾ ਪਾ ਦਿੱਤਾ ਤੇ ਲੋਕਾਂ ਨੇ ਉਸ ਪਾਸੇ ਵੱਲ ਨੂੰ ਜਾਣਾ ਤੇ ਆਮ ਦੂਜੇ ਪਾਸੇ ਹੋ ਜਾਣਾ ਤੇ ਉਹਨਾਂ ਦੇ ਘਰ ਬਾਹਰ ਲੁੱਟ ਕੇ ਲੈ ਜਾਂਦੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸ਼ਬਦ ਨਵਾਰੀ ਆ, ਗੁਰਮੁਖਾਂ ਨੇ ਗੁਰੂ ਸ਼ਬਦ ਦੁਆਰਾ ਆਪਣੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਨਿਵਰਤ ਕਰ ਦਿੱਤੀ ਹੈ ਤੇ ਜੋਤ ਦੀ ਪਾਈ ਹੈ ਤੇ ਆਪਣੇ ਅੰਦਰ ਜਿਹੜੀ ਗੁਰਬਾਣੀ ਦੀ ਸਮਝ ਹੈ, ਇਹ ਗੁਰਬਾਣੀ ਦੀ ਰੋਸ਼ਨੀ ਹੈ, ਗੁਰਬਾਣੀ ਦੇ ਗਿਆਨ ਦੀ ਜੋਤ ਉਹਨਾਂ ਨੇ ਆਪਣੇ ਅੰਦਰ ਪ੍ਰਕਾਸ਼ਮਾਨ ਕਰ ਲਈ ਹੈ।
ਲਾਲ ਰਤਨ ਹਰ ਨਾਮ ਗੁਰਸੁਰਤ ਬੁਝਾਈ ਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਸੁਰਤ ਬੁਝਾਈ ਹੈ, ਗੁਰੂ ਨੇ ਉਹਨਾਂ ਗੁਰਮੁਖਾਂ ਨੂੰ ਵੀ ਇਹ ਸੁਰਤ ਇਹ ਸਮਝ ਬਖਸ਼ਿਸ਼ ਕਰ ਦਿੱਤੀ ਹੈ, ਭਾਵ ਸਤਿਗੁਰੂ ਨੇ ਉਹਨਾਂ ਗੁਰਮੁਖਾਂ ਨੂੰ ਇਹ ਸੋਝੀ ਇਹ ਅਕਲ ਬਖਸ਼ਿਸ਼ ਕਰ ਦਿੱਤੀ ਹੈ ਕਿ ਲਾਲ ਰਤਨ ਹਰ ਨਾਮ, ਅਸਲੀ ਲਾਲ ਤੇ ਅਸਲੀ ਰਤਨ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ। ਇਸ ਲਈ ਉਹ ਗੁਰਮੁਖ ਵਾਹਿਗੁਰੂ ਦੇ ਨਾਮ ਨੂੰ ਹੀ ਲਾਲ ਤੇ ਰਤਨ ਸਮਝ ਕੇ ਵਾਹਿਗੁਰੂ ਦੇ ਨਾਮ ਦਾ ਵਪਾਰ ਕਰਦੇ ਹਨ।
ਸਦਾ ਰਹੇ ਨਹਿ ਕਾਮ ਜੇ ਗੁਰਮਤ ਪਾਈਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜੇ ਗੁਰੂ ਦੀ ਮਤ ਪ੍ਰਾਪਤ ਹੋ ਜਾਵੇ ਸਦਾ ਰਹੇ ਨਹਿ ਕਾਮ, ਫਿਰ ਉਹ ਗੁਰਮੁਖ ਜੀਵੜੇ ਹਮੇਸ਼ਾ ਲਈ ਸੰਸਾਰ ਵਿੱਚ ਨਿਸਕਾਮ ਹੋ ਕੇ ਰਹਿੰਦੇ ਨੇ। ਉਹਨਾਂ ਨੂੰ ਉਹਨਾਂ ਦੀ ਦੁਨਿਆਵੀ ਖਾਹਿਸ਼ ਸਭ ਖਤਮ ਹੋ ਜਾਂਦੀ ਹੈ, ਕੋਈ ਦੁਨੀਆਂ ਦੀ ਇੱਛਾ ਨਹੀਂ ਉਹਨਾਂ ਦੇ ਮਨ ਦੇ ਵਿੱਚ ਰਹਿੰਦੀ। ਸਦਾ ਰਹੇ ਨਹਿ ਕਾਮ, ਉਹ ਹਮੇਸ਼ਾ ਲਈ ਨਿਰਸ਼ਿਤ ਹੋ ਕੇ ਰਹਿੰਦੇ ਨੇ। ਜੇ ਗੁਰੂ ਦੀ ਮਤ ਪ੍ਰਾਪਤ ਹੋ ਜਾਵੇ ਫਿਰ ਇਹ ਨਿਸਕਾਮਤਾ ਦੀ ਅਵਸਥਾ ਪ੍ਰਾਪਤ ਹੁੰਦੀ ਹੈ।
ਰਾਤ ਦੇਹ ਹਰ ਨਾਉ ਮਨ ਵਸਾਈ ਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਗੁਰਮੁਖ ਪਿਆਰੇ ਨੇ ਉਹ ਰਾਤ ਦਿਨ ਵਾਹਿਗੁਰੂ ਦੇ ਨਾਮ ਦੇ ਨਾਲ ਜੁੜੇ ਰਹਿੰਦੇ ਨੇ ਤੇ ਵਾਹਿਗੁਰੂ ਦੇ ਨਾਮ ਨੂੰ ਆਪਣੇ ਮਨ ਵਿੱਚ ਵਸਾ ਲੈਂਦੇ ਹਨ।
ਨਾਨਕ ਮੇਰ ਮਿਲਾਏ ਜੇ ਤੁਧ ਭਾਈ ਹੈ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੇ ਤੇਰੇ ਮਨ ਨੂੰ ਪਾ ਜਾਵੇ ਨਾਨਕ ਮੇਲ ਮਿਲਾਏ, ਫਿਰ ਤੂੰ ਉਹਨਾਂ ਨੂੰ ਗੁਰੂ ਦੇ ਨਾਲ ਮੇਲ ਕੇ ਆਪਣੇ ਨਾਲ ਮਿਲਾ ਲੈਣਾ ਹੈ।
ਸੁਹੀ ਮਹੱਲਾ ਪਹਿਲਾ ਮਨੋ ਨਾਮ ਵਿਸਾਰ ਐਨਸ ਧਿਆਈ ਹੈ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਵਾਹਿਗੁਰੂ ਦੇ ਨਾਮ ਦੀ ਮਹਿਮਾ ਉਚਾਰਨ ਕਰਦੇ ਹਨ। ਮੈਂ ਅੰਧਲੇ ਹਰ ਨਾਮ ਲਕਟੀ ਟੋਹਣੀ, ਰਹੋ ਸਾਹਿਬ ਕੀ ਟੇਕ ਨਾ ਮੋਹੈ ਮੋਹਣੀ ਰਹਾਓ। ਇਹ ਹਨ ਸਿਧਾਂਤ ਰੂਪ ਪੰਕਤੀਆਂ। ਹੇ ਵਾਹਿਗੁਰੂ ਮੈਂ ਤੇ ਅੰਨਾ ਹਾਂ, ਪਰ ਵਾਹਿਗੁਰੂ ਦਾ ਨਾਮ ਹੀ ਮੇਰੇ ਲਈ ਲਕਟੀ ਦਾ ਅਰਥ ਲੱਕੜੀ ਸੋਟੀ ਟੋਹਣੀ, ਜਿਹਨੂੰ ਟੋਹ ਟੋਹ ਕੇ ਸੂਰਮੇ ਡੰਗੋਰੀ ਨਾਲ ਟੋਹ ਟੋਹ ਕੇ ਤੁਰਦੇ ਨੇ, ਵੀ ਮੇਰੀ ਇਹ ਮੈਂ ਅੰਨਾ ਹਾਂ, ਵਾਹਿਗੁਰੂ ਦਾ ਨਾਮ ਹੀ ਮੇਰੀ ਇਹ ਡੰਗੋਰੀ ਹੈ ਜਿਸ ਦੇ ਨਾਲ ਟੋਹ ਟੋਹ ਕੇ ਮੈਂ ਅੱਗੇ ਰਾਹ ਲੱਭਦਾ ਹਾਂ। ਰਹੋ ਸਾਹਿਬ ਕੀ ਟੇਕ, ਮੈਂ ਹਰ ਵੇਲੇ ਉਸ ਵਾਹਿਗੁਰੂ ਦੀ ਓਟ ਲਈ ਰੱਖਦਾ ਹਾਂ, ਨਾ ਮੋਹੈ ਮੋਹਣੀ, ਤਾਂ ਕਿ ਜਿਹੜੀ ਮੋਹਣੀ ਮਾਇਆ ਇਹ ਮੈਨੂੰ ਮੋਹਤ ਨਾ ਕਰ ਸਕੇ, ਕਿਉਂਕਿ ਜਿਹਦਾ ਧਿਆਨ ਪਰਮਾਤਮਾ ਵੱਲ ਜੁੜਿਆ ਰਹਿੰਦਾ ਹੈ ਉਹਦੇ ਉੱਤੇ ਮਾਇਆ ਦਾ ਕੋਈ ਅਸਰ ਨਹੀਂ ਪੈ ਸਕਦਾ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਨਾਮ ਦੇ ਜ਼ਰੀਏ ਉਸ ਵਾਹਿਗੁਰੂ ਦੇ ਨਾਲ ਜੁੜਨ ਦਾ ਉਪਦੇਸ਼ ਦੇ ਰਹੇ ਹਨ।
ਮਨੋ ਨਾਮ ਵਿਸਾਰ ਐਨਸ ਧਿਆਈ ਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਮਨੁੱਖ ਤੂੰ ਆਪਣੇ ਮਨ ਤੋਂ ਕਦੇ ਵੀ ਨਾਮ ਨੂੰ ਨਾ ਭੁਲਾ, ਦਿਨ ਰਾਤ ਉਸ ਨਾਮ ਨੂੰ ਧਿਆਉਣਾ ਚਾਹੀਦਾ ਹੈ।
ਜੋ ਰੱਖੈ ਕਿਰਪਾ ਧਾਰ ਤਿਵੇਂ ਸੁਖ ਪਾਈ ਹੈ।
ਲੋ ਜਿਵੇਂ ਵੀ ਉਹ ਵਾਹਿਗੁਰੂ ਪਰਮੇਸ਼ਰ ਕਿਰਪਾ ਧਾਰਨ ਕਰਕੇ ਰੱਖੇ ਤੇ ਉਸੇ ਤਰ੍ਹਾਂ ਹੀ ਰਹਿਣਾ ਚਾਹੀਦਾ ਤੇ ਉਸੇ ਹਾਲਤ ਦੇ ਵਿੱਚ ਤਿਵੇਂ ਸੁਖ ਪਾਇਆ ਸਾਨੂੰ ਸੁਖ ਪ੍ਰਾਪਤ ਕਰਨਾ ਚਾਹੀਦਾ ਹੈ।
ਅੰਦਲੇ ਹਰ ਨਾਮ ਲਕਟੀ ਟੋਹਣੀ, ਰਹੋ ਸਾਹਿਬ ਕੀ ਟੇਕ ਨਾ ਮੋਹੈ ਮੋਹਣੀ ਰਹੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੈਂ ਤੇ ਅੰਨਾ ਹਾਂ, ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਦ ਕਾਰਾ, ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਅਧਾਰਾ। ਇਹ ਭਗਤ ਨਾਮਦੇਵ ਜੀ ਦਾ ਸ਼ਬਦ ਹੈ ਉਥੇ ਵੀ ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਦ ਕਾਰਾ, ਉਥੇ ਨਾਮ ਨੂੰ ਹੀ ਡੰਗੋਰੀ ਲਿਖੀ, ਨਾਮ ਨੂੰ ਹੀ ਆਸਰਾ ਲਿਖਿਆ। ਹੇ ਵਾਹਿਗੁਰੂ ਮੈਂ ਅੰਨਾ ਹਾਂ, ਮੈਂ ਅੰਧਲੇ ਹਰ ਨਾਮ ਤੇ ਵਾਹਿਗੁਰੂ ਦਾ ਨਾਮ ਹੀ ਮੇਰੀ ਲੱਕੜੀ ਹੈ ਤੇ ਟੋਹਣੀ ਡੰਗੋਰੀ ਹੈ, ਮੈਂ ਉਸ ਨਾਮ ਦੇ ਆਸਰੇ ਰਹੋ ਸਾਹਿਬ ਕੀ ਟੇਕ, ਮੈਂ ਉਸ ਸਾਹਿਬ ਦੀ ਟੇਕ ਹਮੇਸ਼ਾ ਲਈ ਰੱਖਦਾ ਹਾਂ, ਭਾਵ ਉਸ ਵਾਹਿਗੁਰੂ ਤੇ ਹਮੇਸ਼ਾ ਲਈ ਭਰੋਸਾ ਰੱਖਦਾ ਹਾਂ। ਨਾ ਮੋਹੈ ਮੋਹਣੀ, ਜਿਸ ਦਾ ਸਦਕਾ ਮੋਹਣੀ ਮਾਇਆ ਹੁਣ ਮੈਨੂੰ ਮੋਹ ਨਹੀਂ ਸਕਦੀ।
ਜੈ ਦੇਖੋ ਤੈ ਨਾਲ ਗੁਰ ਦੇ ਖਾ ਲਿਆ।
ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਾਡੇ ਤੇ ਸਤਿਗੁਰੂ ਨੇ ਮਿਹਰ ਕੀਤੀ ਹੈ, ਮੈਂ ਜਿੱਥੇ ਵੀ ਦੇਖਦਾ ਹਾਂ ਉੱਥੇ ਵਾਹਿਗੁਰੂ ਪਰਮੇਸ਼ਰ ਸਾਡੇ ਨਾਲ ਵਸ ਰਿਹਾ ਹੈ ਤੇ ਗੁਰੂ ਨੇ ਕਿਰਪਾ ਕਰਕੇ ਸਾਨੂੰ ਦਿਖਾ ਦਿੱਤਾ ਹੈ।
ਅੰਤਰ ਬਾਹਰ ਭਾਲ ਸ਼ਬਦ ਨਿਹਾਲਿਆ।
ਪਹਿਲਾਂ ਉਸ ਨੂੰ ਬਾਹਰ ਭਾਲਿਆ, ਫਿਰ ਆਪਣੇ ਅੰਦਰ ਭਾਲਿਆ ਤੇ ਫਿਰ ਗੁਰੂ ਕੇ ਸ਼ਬਦ ਦੁਆਰਾ ਸੀ ਉਹਨੂੰ ਵੇਖ ਲਿਆ। ਉਹ ਵਾਹਿਗੁਰੂ ਅੰਦਰ ਵੀ ਤੇ ਬਾਹਰ ਸਾਰੇ ਥਾਵਾਂ ਤੇ ਵਸ ਰਿਹਾ ਹੈ।
ਸੇਵੀ ਸਤਿਗੁਰ ਭਾਏ ਨਾਮ ਨਿਰੰਜਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਸੀਂ ਭਾਏ ਦਾ ਅਰਥ ਹੈ ਪ੍ਰੇਮ ਦੇ ਨਾਲ ਸਤਿਗੁਰੂ ਦੀ ਸੇਵਾ ਕਰਦੇ ਹਾਂ ਤੇ ਨਾਲ ਹੀ ਨਾਮ ਨਿਰੰਜਨਾ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਦਾ ਜੋ ਪਵਿੱਤਰ ਨਾਮ ਹੈ ਨਿਰੰਜਨਾ ਦਾ ਅਰਥ ਸ਼ੁੱਧ ਨਾਮ ਪਵਿੱਤਰ ਨਾਮ ਜਪ ਰਹੇ ਹਾਂ।
ਤੁਧ ਪਾਵੈ ਤਿਵੇਂ ਰਜਾਏ ਪਰਮ ਪਉ ਭੰਜਨਾ।
ਇਹ ਵਾਹਿਗੁਰੂ ਜਿਵੇਂ ਤੈਨੂੰ ਪਾਉਂਦਾ ਹੈ ਉਸੇ ਤਰ੍ਹਾਂ ਤੂੰ ਸਾਨੂੰ ਆਪਣੀ ਰਜ਼ਾ ਦੇ ਵਿਚ ਰੱਖ ਅਸੀਂ ਤੇਰੇ ਪਾਣੀ ਵਿਚ ਰਹਿਣ ਲਈ ਤਿਆਰ ਹਾਂ ਪਰਮ ਪਉ ਭੰਜਨਾ ਤੇ ਸਾਡਾ ਭਰਮ ਤੇ ਡਰ ਸਾਰਾ ਨਾਸ ਕਰ ਦੇ।
ਜਨਮਤ ਹੀ ਦੁਖ ਲਾਗੈ ਮਰਣਾ ਆਏ ਕੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਹਦਾ ਇਉ ਵੀ ਅਰਥ ਕੀਤਾ ਹੈ ਤੁਧ ਪਾਵੈ ਤਿਵੈ ਰਜਾਏ ਪਰਮ ਪਉ ਭੰਜਣਾ। ਹੇ ਵਾਹਿਗੁਰੂ ਤੂੰ ਭਰਮ ਤੇ ਭੈ ਨੂੰ ਨਾਸ ਕਰਨ ਵਾਲਾ ਤੁਧ ਪਾਵੈ ਤਿਵੈ ਰਜਾਏ ਜਿਵੇਂ ਤੈਨੂੰ ਪਾਉਂਦਾ ਹੈ ਉਸੇ ਤਰ੍ਹਾਂ ਸਾਨੂੰ ਆਪਣੀ ਰਜ਼ਾ ਦੇ ਵਿਚ ਰੱਖ ਜਨਮਤ ਹੀ ਦੁੱਖ ਲੱਗੇ ਮਰਨਾ ਆਏ ਕੈ। ਸਤਿਗੁਰੂ ਕਹਿੰਦੇ ਨੇ ਵੇਖ ਲੋ ਇਸ ਜੀਵ ਨੂੰ ਜਨਮ ਤੋਂ ਹੀ ਆ ਕੇ ਇਹ ਮਰਨ ਦਾ ਦੁੱਖ ਆ ਕੇ ਚਿੰਬੜ ਜਾਂਦਾ ਹੈ ਭਾਵ ਜਦੋਂ ਜਨਮ ਲੈ ਲਿਆ ਉਸ ਵੇਲੇ ਤੋਂ ਹੀ ਮੌਤ ਦਾ ਡਰ ਸਤਾਉਣ ਲੱਗ ਜਾਂਦਾ ਹੈ।
ਜਨਮ ਮਰਨ ਪਰਵਾਨ ਹਰ ਗੁਣ ਗਾਇਕ ਹੈ।
ਪਰ ਜੋ ਗੁਰਮੁਖ ਵਿਅਕਤੀ ਨੇ ਉਹਨਾਂ ਦਾ ਜਨਮ ਤੇ ਮਰਨ ਪ੍ਰਵਾਨ ਹੋ ਜਾਂਦਾ ਕਿਵੇਂ ਵਾਹਿਗੁਰੂ ਦੇ ਗੁਣ ਗਾ ਕੇ ਵਾਹਿਗੁਰੂ ਦੇ ਗੁਣ ਗਾ ਕੇ ਗੁਰਮੁਖਾਂ ਦਾ ਜਨਮ ਲੈਣਾ ਵੀ ਤੇ ਉਹਨਾਂ ਦਾ ਮਰਨਾ ਵੀ ਸਫਲ ਹੋ ਜਾਂਦਾ ਹੈ।
ਹੋ ਨਾਹੀ ਤੂੰ ਹੋਵੇ ਤੁਦ ਹੀ ਸਾਜਿਆ।
ਹੇ ਵਾਹਿਗੁਰੂ ਹੋ ਨਾਹੀ ਮੈਂ ਤੇ ਕੁਝ ਵੀ ਨਹੀਂ ਹਾਂ ਤੂੰ ਹੋਵੇ ਤੂੰ ਹਮੇਸ਼ਾ ਲਈ ਹੋਣ ਵਾਲਾ ਹੈ ਤੇਰੀ ਹੋਂਦ ਸਦੈਵੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਤੁਧ ਹੀ ਸਾਜਿਆ ਹੇ ਵਾਹਿਗੁਰੂ ਤੁਸਾਂ ਹੀ ਸਾਰੇ ਸੰਸਾਰ ਨੂੰ ਬਣਾਇਆ ਹੈ।
ਆਪੇ ਥਾਪ ਥਾਪ ਸ਼ਬਦ ਨੇ ਵਾਜਿਆ।
ਹੇ ਵਾਹਿਗੁਰੂ ਜੀ ਤੁਸੀਂ ਆਪ ਹੀ ਸਾਰੇ ਸੰਸਾਰ ਨੂੰ ਬਣਾ ਕੇ ਉਹ ਥਾਪ ਫਿਰ ਇਸ ਨੂੰ ਨਾਸ ਵੀ ਕੀਤਾ ਹੈ ਸ਼ਬਦ ਨੇ ਵਾਜਿਆ। ਹਾਂ ਜਿਸ ਨੂੰ ਸ਼ਬਦ ਨਾਲ ਜੋੜ ਦਿੱਤਾ ਹੈ ਤੇ ਸ਼ਬਦ ਰਾਹੀਂ ਤੁਸੀਂ ਉਹਨਾਂ ਨੂੰ ਨਵਾਜਿਸ਼ ਵੀ ਕੀਤੀ ਹੈ ਉਹਨਾਂ ਗੁਰਮੁਖਾਂ ਨੂੰ ਮਾਨ ਸਨਮਾਨ ਵੀ ਦਿੱਤਾ ਹੈ।
ਦੇਹੀ ਭਸਮ ਰੁਲਾਏ ਨਾ ਜਾਪੀ ਕਹਿ ਗਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੇਖ ਲੋ ਜਦੋਂ ਇਹ ਅੰਧਾ ਸਮਾਂ ਆਉਂਦਾ ਹੈ ਜੀਵ ਆਤਮਾ ਦੇਹੀ ਭਸਮ ਰੁਲਾਏ ਇਸ ਦੇਹ ਨੂੰ ਸਵਾਹ ਦੇ ਵਿੱਚ ਰੁਲਾ ਕੇ ਨਾ ਜਾਪੀ ਕਹਿ ਗਿਆ ਪਤਾ ਨੀ ਲੱਗਦਾ ਕਿੱਧਰ ਚਲਿਆ ਜਾਂਦਾ ਹੈ।
ਆਪੇ ਰਿਹਾ ਸਮਾਏ ਸੋ ਵਿਸਮਾਦ ਭਇਆ।
ਇੱਕ ਸਵਾਲ ਹੈ ਵੀ ਜਦੋਂ ਜੀਵ ਆਤਮਾ ਇਥੋਂ ਉਡਾਰੀ ਮਾਰਦਾ ਹੈ ਇਸ ਸਰੀਰ ਨੂੰ ਸਵਾਹ ਦੇ ਵਿੱਚ ਰੁਲਾ ਦਿੰਦਾ ਤੇ ਪਤਾ ਨੀ ਲੱਗਦਾ ਕਿੱਧਰ ਚਲਿਆ ਗਿਆ ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਇਹਦਾ ਜਵਾਬ ਇਹ ਹੈ ਆਪੇ ਰਹਿਆ ਸਮਾਏ ਉਹ ਅਕਾਲ ਪੁਰਖ ਵਾਹਿਗੁਰੂ ਆਪ ਸਭ ਥਾਵਾਂ ਤੇ ਵਸ ਰਿਹਾ ਹੈ ਲੀਨ ਹੋ ਰਿਹਾ ਹੈ ਸੋ ਵਿਸਮਾਦ ਪਿਆ ਜਿਹੜਾ ਜੀਵ ਆਤਮਾ ਹੈ ਉਹ ਉਸ ਪਰਮਾਤਮਾ ਦੀ ਅੰਸ਼ ਹੈ। ਜਦੋਂ ਸਰੀਰ ਦੇ ਵਿੱਚੋਂ ਜੀਵ ਆਤਮਾ ਜਾਂ ਪਾਵਰ ਉਡਾਰੀ ਮਾਰਦਾ ਹੈ ਸੋ ਵਿਸਮਾਦ ਪਿਆ ਬਈ ਉਸ ਵਾਹਿਗੁਰੂ ਵਿੱਚ ਜਾ ਕੇ ਹੀ ਲੀਨ ਹੋ ਜਾਂਦਾ ਇਹ ਬੜਾ ਹੀ ਅਸਚਰਜ ਕੌਤੁਕ ਹੋਇਆ ਹੈ।
ਤੂੰ ਨਾਹੀ ਪ੍ਰਭ ਦੂਰ ਜਾਣੇ ਸਭ ਤੂੰ ਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ ਸਾਰੇ ਇਸ ਗੱਲ ਨੂੰ ਜਾਣਦੇ ਨੇ ਤੂੰ ਨਾਹੀ ਪ੍ਰਭ ਦੂਰ ਹੇ ਵਾਹਿਗੁਰੂ ਤੂੰ ਕਿਸੇ ਤੋਂ ਵੀ ਦੂਰ ਨਹੀਂ ਹੈ। ਇਸ ਗੱਲ ਨੂੰ ਸਾਧਾਰਨ ਰੂਪ ਦੇ ਵਿੱਚ ਤਾਂ ਸਾਰੇ ਜਾਣਦੇ ਨੇ ਆਪਾਂ ਵੀ ਕਹਿ ਦਿੰਦੇ ਹਾਂ ਵੀ ਉਹ ਰੱਬ ਸਾਡੇ ਅੰਦਰ ਵਸ ਰਿਹਾ ਹੈ ਉਹ ਸਭ ਦੇ ਨੇੜੇ ਵਸ ਰਿਹਾ ਹੈ ਤੂੰ ਨਾ ਹੀ ਪ੍ਰਭ ਦੂਰ ਜਾਣ ਹੈ ਸਭ ਤੂੰ ਹੈ। ਹੇ ਵਾਹਿਗੁਰੂ ਇਸ ਗੱਲ ਨੂੰ ਸਾਰੇ ਲੋਕ ਜਾਣਦੇ ਨੇ ਤੇ ਤੂੰ ਖੁਦ ਵੀ ਜਾਣਦਾ ਹੈ ਬਈ ਤੂੰ ਕਿਸੇ ਤੋਂ ਦੂਰ ਵੀ ਨਹੀਂ ਹੈ।
ਗੁਰਮੁਖ ਵੇਖਾ ਦੂਰ ਅੰਤਰ ਭੀ ਤੂੰ ਹੈ।
ਪਰ ਗੁਰੂ ਦੀ ਕਿਰਪਾ ਦੁਆਰਾ ਤੈਨੂੰ ਆਪਣੇ ਅੰਦਰ ਹਦੂਰ ਦਾ ਅਰਥ ਹੈ ਪ੍ਰਗਟ ਕਰਕੇ ਵੇਖਿਆ ਜਾਂਦਾ ਗੁਰੂ ਦੀ ਮਿਹਰ ਨਾਲ ਗੁਰੂ ਦੀ ਕਿਰਪਾ ਦੇ ਨਾਲ ਗੁਰਮੁਖ ਵੇਖ ਹਦੂਰ ਗੁਰੂ ਦੀ ਕਿਰਪਾ ਦੇ ਨਾਲ ਤੈਨੂੰ ਹਾਜ਼ਰ ਨਾਜ਼ਰ ਵੇਖ ਕੇ ਇਹਨਾਂ ਅੱਖਾਂ ਦੇ ਨਾਲ ਪ੍ਰਤੱਖ ਦੇਖ ਕੇ ਤੇ ਫਿਰ ਤੇਰੇ ਦਰਸ਼ਨ ਦੀਦਾਰ ਕੀਤੇ ਜਾਂਦੇ ਨੇ ਅੰਤਰ ਭੀ ਤੂੰ ਹੈ। ਫਿਰ ਇਸ ਗੱਲ ਦਾ ਨਿਸ਼ਚਾ ਹੁੰਦਾ ਹੈ ਹੇ ਵਾਹਿਗੁਰੂ ਵਾਕਿਆ ਹੀ ਤੂੰ ਸਭ ਦੇ ਅੰਦਰ ਵਸ ਰਿਹਾ ਹੈ।
ਮੈਂ ਦੀਜੈ ਨਾਮ ਨਿਵਾਸ ਅੰਤਰ ਸਾਤ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੰਤ ਵਿੱਚ ਬੇਨਤੀ ਕਰਦੇ ਨੇ ਹੇ ਵਾਹਿਗੁਰੂ ਮੈਂ ਦੀਜਾ ਨਾਮ ਨਿਵਾਸ ਮੈਨੂੰ ਨਾਮ ਦਾ ਨਿਵਾਸ ਦਿਓ मेनू नाम दा निवास बख्शिश करो, अंतर शांत होए ते मेरा अंदरों हिरदा ऐन शांत हो जावे, ठंडा ठार हो जावे।
गुण गावै नानक दा सतगुर मत दे।
धन गुरु नानक दे महाराज सच्चे पातशाह फरमाउंदे ने जे सानू सतगुरु मत दे देवे, चंगी मत गुरमत दी मत सानू सतगुरु दे देवे। गुण गावै नानक दास, ए दास नानक हमेशा लई वाहिगुरु दे गुण गाउंदा रवे ते नाल वाहिगुरु दा नाम जपदा रवे, जिदे नाल ए मेरा अंदरों मन शांत हो जावे। ते दसदे ने कुछ रूपां दे विच सतगुर मत दे, जिहड़ा सतगुर शब्द है उह रारा मुक्ता वी आया। फिर इहदा अर्थ इउं बनेगा, गुण गावै नानक दा सतगुर मत दे, हे सतगुरु तू मैनूं ऐसी मत दे मैं हर वेले तेरे गुण गाउंदा रवां ते मेरा अंदर शांत हो जावे ते मैनूं नाम दा निवास दे। नाम दा निवास होण दे नाल ही अंदरों मन शांत हुंदा है। धन गुरु नानक दे महाराज सच्चे पातशाह ने अपार मेहर कीती, सानू पावन पवित्र बड़े सुंदर ते अमोलक उपदेश बख्शे ने। आपां इन्हां नूं सुनिया, सुन के मन विच वसाईए, इहदे नाल जीवन दी सफलता होवेगी। सो सब संगतां दा हार्दिक धन्नवाद, होईआं भुल्लां चुकां लई खिमा करना।
मैं दीजै नाम निवास अंतर सांत होए, गुण गावै नानक दा सतगुर मत दे।
वाहिगुरु जी का खालसा, वाहिगुरु जी की फतेह।